ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ, ਪੰਜਾਬੀ
ਰੇਡੀਓ, ਪੰਜਾਬੀ ਰੇਡੀਓ ਉਹ ਕਰ ਸਕੇ ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਛੋਟੀ ਜਿਹੀ ਉਮਰ ਵਿਚ ਉਹ ਕਰ ਵਿਖਾਇਆ ਜੋ ਕਰੋੜਾਂ ਜਨਮ ਲੈ ਕੇ ਵੀ ਕੋਈ ਨਹੀਂ ਕਰ ਸਕਦਾ। ਜਿਹੜੀ ਸਤਿਗੁਰਾਂ ਦੀ ਸਰੀਰਕ ਉਮਰ ਹੈ ਨਾ ਉਹ ਕਰੀਬ 42 ਕੁ ਸਾਲ ਦੀ ਹੈ। 1666 ਦੇ ਅੰਦਰ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਤੇ 1708 ਦੇ ਅੰਦਰ ਸਤਿਗੁਰੂ ਜੀ ਜੋਤੀ ਜੋਤ ਸਮਾਇਆ। ਜੇ ਹਿਸਾਬ ਕਿਤਾਬ ਲਾ ਕੇ ਵੇਖੀਏ ਤਾਂ ਕਰੀਬ 42 ਕੁ ਸਾਲ ਦੀ ਉਮਰ ਹੈ। ਇਹ 42 ਕੁ ਸਾਲਾਂ ਦੀ ਉਮਰ ਵਿੱਚ ਉਹ ਕਾਰਨਾਮੇ ਕੀਤੇ, ਉਹ ਇਤਿਹਾਸ ਰਚਿਆ, ਉਹ ਵਿਲੱਖਣ ਕੌਤਕ ਕੀਤੇ ਜੋ ਕੋਈ 42 ਕਰੋੜ ਜਨਮ ਲੈ ਕੇ ਵੀ ਨਹੀਂ ਕਰ ਸਕਦਾ। ਆਪਾਂ ਗੁਰੂ ਜੀ ਦੀ ਵਡਿਆਈ ਕਰ ਸਕਦੇ ਹਾਂ, ਉਹ ਵੀ ਸੰਪੂਰਨ ਨਹੀਂ, ਪਰ ਗੁਰੂ ਜੀ ਦੀ ਵਿਆਖਿਆ ਨਹੀਂ ਹੋ ਸਕਦੀ। ਇਹ ਦੋ ਸ਼ਬਦ ਨੇ, ਵਿਆਖਿਆ ਅਤੇ ਵਡਿਆਈ। ਗੁਰੂ ਦੇ ਕਾਰਨਾਮਿਆਂ ਦਾ ਵਿਖਿਆਨ ਤਾਂ ਹੋ ਹੀ ਨਹੀਂ ਨਾ ਸਕਦਾ। ਹਾਂ, ਕਿਸੇ ਸ਼ਹਿਰ ਦੀ ਵਿਆਖਿਆ ਹੋ ਸਕਦੀ ਹੈ ਵੀ ਇਹ ਸ਼ਹਿਰ ਵਿੱਚ ਇੰਨੇ ਸਕੂਲ ਨੇ, ਇੰਨੇ ਕਾਲਜ ਨੇ, ਇੰਨੀ ਯੂਨੀਵਰਸਿਟੀਆਂ ਨੇ, ਇੰਨੇ ਹਸਪੀਟਲ ਨੇ, ਇੰਨੀਆਂ ਦੁਕਾਨਾਂ ਨੇ। ਇਹ ਵਿਆਖਿਆ ਕਿਸੇ ਸ਼ਹਿਰ ਦੀ, ਕਿਸੇ ਜ਼ਿਲ੍ਹੇ ਦੀ, ਕਿਸੇ ਦੇਸ਼ ਦੀ ਹੋ ਸਕਦੀ ਹੈ, ਪਰ ਗੁਰੂ ਦੀ ਵਿਆਖਿਆ ਨਹੀਂ ਹੋ ਸਕਦੀ। ਗੁਰੂ ਦੀ ਤਾਂ ਵਡਿਆਈ ਹੈ ਪਰ ਉਹ ਵੀ ਸੰਪੂਰਨ ਨਹੀਂ। ਗੁਰੂ ਦੀ ਵਡਿਆਈ ਕੀ ਹੈ, ਗੁਰੂ ਦੀ ਉਪਮਾ ਕੀ ਹੈ, ਇਸ ਨੂੰ ਮੈਡੀਕਲ ਸਾਇੰਸ ਭਾਵੇਂ ਨਾ ਮੰਨੇ ਪਰ ਇਹਨੂੰ ਧਾਰਮਿਕ ਸਾਇੰਸ ਮੰਨਦੀ ਹੈ। ਪਿੰਗਲ ਪਰਬਤ ਪਾਰ ਭਰੇ ਖਲ ਚਤੁਰਭ ਕੀਤਾ, ਅੰਦੁਲੇ ਤੇਰੇ ਭਾਵਨ ਸੂਝਿਆ ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ ਸੁਣਹੋ ਮੇਰੇ ਮੀਤਾ। ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਨਾ 5 ਨਦੀਆਂ ਦੇ ਨਾਲ ਬਹੁਤ ਨੇੜਲਾ ਸੰਬੰਧ ਰਿਹਾ ਹੈ। ਇੱਕ ਨਦੀ ਉਹ ਹੈ ਜਿੱਥੇ ਲੋਕ ਜਾਂਦੇ ਸੀ ਉਹ ਨਦੀ ਦੇ ਵਿੱਚ ਨਹਾਉਣ ਵਾਸਤੇ ਤੇ ਉਹ ਤੋਂ ਕੁਝ ਮੰਗਣ ਵਾਸਤੇ। ਪਟਨੇ ਦੀ ਧਰਤੀ ਤੇ ਗੰਗਾ ਵਗਦੀ ਹੈ, ਗੰਗਾ ਵਿੱਚ ਜਾ ਕੇ ਇਸ਼ਨਾਨ ਕਰਨਾ ਤੇ ਨਾਲ ਉਥੋਂ ਮੰਗਣਾ, ਜਾਚਨਾ ਕਰਨੀ ਇਸ਼ਨਾਨ ਕਰਕੇ। ਪਰ ਕਲਗੀਧਰ ਪਾਤਸ਼ਾਹ ਨੇ ਕਿਸੇ ਤੋਂ ਕੁਝ ਮੰਗਿਆ ਨਹੀਂ, ਉਹਨੇ ਦਿੱਤਾ ਹੀ ਦਿੱਤਾ। ਕਦੇ ਕਿਸੇ ਦੇ ਅੱਗੋਂ ਹੱਥ ਜੋੜ ਕੇ, ਝੋਲੀ ਅੱਡ ਕੇ ਉਹਨੇ ਜਾਚਨਾ ਨਹੀਂ ਕੀਤੀ। ਉਹ ਸਤਿਗੁਰ ਦਿੰਦੇ ਹੀ ਗਿਆ, ਵੰਡਦੇ ਹੀ ਗਿਆ। ਇੱਕ ਦਿਨ ਕੀ ਹੋਇਆ, ਧੰਨ ਮਾਤਾ ਗੁਜਰ ਕੌਰ ਨੇ ਨਾ ਆਪਣੇ ਲਾਲ ਦੇ ਹੱਥਾਂ ਵਿੱਚ 2 ਕੰਗਣ ਪਾਇਆ, ਸੋਨੇ ਦੇ ਕੰਗਣ ਸੀ, ਬਹੁਤ ਸੋਹਣੇ ਸੀ, ਤੇ ਬੱਚਿਆਂ ਦੇ ਨਾਲ ਖੇਡਣ ਵਾਸਤੇ ਗਏ। ਹੁਣ ਬੱਚਿਆਂ ਨੇ ਖੇਡਣਾ, ਘੜਿਆਂ ਨੂੰ ਭੰਨ ਕੇ ਠੀਕਰੀਆਂ ਬਣਾ ਕੇ ਗੰਗਾ ਦੇ ਪਾਣੀ ਤੇ ਤਾਰਨੀਆਂ, ਐਨ ਵਗਾ ਕੇ ਮਾਰਨੀ, ਤੇ ਜਦੋਂ ਉਹ ਠੀਕਰੀ ਤਰਨੀ ਨਾ ਦੂਰ ਜਾ ਕੇ, ਉਹਨੇ ਭੱਜਣਾ ਤੇ ਬੱਚਿਆਂ ਨੇ ਤਾੜੀ ਮਾਰ ਕੇ ਹੱਸਣਾ। ਪਰ ਇਹ ਚੋਜੀ ਪ੍ਰੀਤਮ ਨੇ ਨਿਕੜੀ ਉਮਰੇ ਆਪਣਾ ਇੱਕ ਕੰਗਣ ਲਾਇਆ, ਠੀਕਰ ਨਹੀਂ ਵਗਾਏ, ਸੋਨੇ ਦਾ ਕੰਗਣੀ ਗੰਗਾ ਦੇ ਵਿੱਚ ਵਗਾਤਾ, ਤੇ ਬੱਚੇ ਤਾਂ ਉਹੀ ਸੀ ਜਿਹੜੇ ਨਾਲ ਖੇਡਦੇ ਸੀ, ਭੱਜੇ ਭੱਜੇ ਗਏ। ਧੰਨ ਮਾਤਾ ਗੁਜਰ ਕੌਰ, ਉਹਨਾਂ ਨੂੰ ਜਾ ਕੇ ਮਾਮਾ ਕਿਰਪਾਲ ਚੰਦ, ਦੇਖੋ ਗੋਬਿੰਦ ਰਾਏ ਨੇ ਸੋਨੇ ਦਾ ਕੰਗਣ ਸੁੱਟਤਾ ਗੰਗਾ ਵਿੱਚ। ਤਾਂ ਮਾਤਾ ਜੀ ਨਾਲ ਆਏ, ਮਾਮਾ ਕਿਰਪਾਲ ਚੰਦ ਨਾਲ ਆਏ, ਲਿਆ ਕੇ ਗੰਗਾ ਦੇ ਕਿਨਾਰੇ ਤੇ ਖੜਾ ਕਰ ਲਿਆ ਬਾਲ ਗੋਬਿੰਦ ਰਾਏ। ਕਹਿਣ ਲੱਗੇ, ਲਾਲ ਜੀ ਦੱਸੋ ਕੰਗਣ ਕਿੱਥੇ ਸੁੱਟਿਆ। ਨਾਲ ਗੋਤਾਖੋਰ ਵੀ ਲਿਆਂਦੇ ਨੇ ਵੀ ਪਾਣੀ ਵਿੱਚੋਂ ਕੰਗਣ ਕੱਢ ਲਾਂਗੇ, ਬੜਾ ਕੀਮਤੀ ਹੈ। ਜਦੋਂ ਨਾ ਮੁੱਲੇ ਨਾ, ਧੰਨ ਮਾਤਾ ਗੁਜਰ ਕੌਰ ਨੇ ਥੋੜਾ ਜਿਹਾ ਕੰਨ ਮਰੋੜ ਕੇ ਕਿਹਾ, ਲਾਲ ਜੀ ਤੁਹਾਨੂੰ ਕਿਹਾ ਵੀ ਕੰਗਣ ਕਿੱਥੇ ਹੈ, ਦੱਸ ਨਿਸ਼ਾਨੀ, ਦੱਸ ਕਿੱਥੇ ਕੁ ਸੁੱਟਿਆ। ਤੇ ਜਿਹੜਾ ਦੂਜੇ ਹੱਥ ਦਾ ਸੀ ਨਾ ਉਹ ਵੀ ਲਾ ਲਿਆ, ਪਹਿਲਾਂ ਇੱਕ ਹੱਥ ਦਾ ਸੁੱਟਿਆ ਤੇ ਹੁਣ ਦੂਜੇ ਹੱਥ ਦਾ ਕੱਢ ਕੇ ਉਹ ਵਗਾ ਕੇ ਮਾਰਿਆ, ਕਹਿੰਦੇ ਮਾਤਾ ਇੱਥੇ ਸੁੱਟਿਆ। ਕਾਰਨ ਕੀ ਸੀ? ਕੰਗਣਾ ਤੱਕ ਨਾ ਰੁਕੀ ਹੈ, ਗੱਲ ਕੁਝ ਹੋਰ ਸੀ। ਉਹ ਕਹਿਣਾ ਚਾਹੁੰਦੇ ਸੀ, ਐ ਮਾਂ ਮੈਂ ਇਸ ਸੋਨੇ ਦੇ ਕੰਗਣਾ ਨੂੰ ਪਿਆਰ ਕਰਨ ਵਾਸਤੇ, ਸਾਂਭਣ ਵਾਸਤੇ, ਖਜ਼ਾਨੇ ਭਰਨ ਵਾਸਤੇ ਨਹੀਂ ਆਇਆ। ਦਰਅਸਲ ਇਹ ਕੰਗਣਾ ਤੋਂ ਕੀਮਤੀ ਦੁਨੀਆ ਆਪਣੀ ਔਲਾਦ ਨੂੰ ਮੰਨਦੀ ਹੈ, ਪੁੱਤਰਾਂ ਨੂੰ ਮੰਨਦੀ ਹੈ। ਅੱਜ ਤਾਂ ਦੋ ਕੰਗਣ ਪਾਣੀ ਵਿੱਚ ਵਗਾਇਆ ਨਾ, ਦੋ ਕੰਗਣਾਂ ਦੀ ਜੋੜੀ, ਪਰ ਮਾਂ ਐਸਾ ਵੀ ਸਮਾਂ ਆਏਗਾ ਇੱਕ ਜੋੜੀ ਕੰਗਣਾਂ ਦੀ ਤੇਰੇ ਕੋਲ ਹੋਏਗੀ ਤੇ ਇੱਕ ਜੋੜੀ ਕੰਗਣਾਂ ਦੀ ਮੇਰੇ ਕੋਲ ਹੋਏਗੀ। ਵੱਡੇ ਸਾਹਿਬਜ਼ਾਦੇ ਮੇਰੇ ਕੋਲ ਹੋਣਗੇ ਤੇ ਛੋਟੇ ਸਾਹਿਬਜ਼ਾਦੇ ਤੁਹਾਡੇ ਕੋਲ ਹੋਣਗੇ, ਤੇ ਦੋ ਕੰਗਣ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਣਗੇ, ਦੋ ਕੰਗਣ ਤੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋਣਗੇ। ਜਦੋਂ ਵੱਡੇ ਸ਼ਹੀਦ ਹੋਣਗੇ ਉਦੋਂ ਮੈਂ ਉੱਚੀ ਮਾਮਟੀ ਤੇ ਖੜਾ ਵੇਖਦਾ ਹੋਵਾਂਗਾ ਰਣ ਤੱਤੇ ਵਿੱਚ, ਜਦੋਂ ਮੇਰਾ ਅਜੀਤ ਮੇਰਾ ਜੁਝਾਰ ਸ਼ਹਾਦਤ ਦਾ ਜਾਮ ਪੀਏਗਾ। ਪਰ ਜਦੋਂ ਸਰਹੰਦ ਦੀਆਂ ਨੀਹਾਂ ਵਿੱਚ ਛੋਟੇ ਸ਼ਹੀਦ ਹੋਣਗੇ ਉਦੋਂ ਠੰਡੇ ਬੁਰਜ ਵਿੱਚ ਖੜੀ ਤੂੰ ਵੇਖਦੀ ਹੋਵੇਗੀ, ਦੋ ਕੰਗਣ ਤੂੰ ਵਾਰੇਗੀ ਤੇ ਦੋ ਕੰਗਣ ਮੈਂ ਵਾਰਾਂਗਾ। ਇਹ ਗੰਗਾ ਦਾ ਇਤਿਹਾਸ ਹੈ। ਗੁਰੂ ਨੇ ਜਿੱਥੇ ਉੱਥੇ ਕੰਗਣ ਵਾਰ ਕੇ ਦਰਸਾਤਾ ਨਾ, ਮੈਂ ਤਾਂ ਪੁੱਤਰਾਂ ਦੀਆਂ ਜੋੜੀਆਂ ਵੀ ਵਾਰਾਂਗਾ। ਇਸ ਤੋਂ ਅੱਗੇ ਜਿਸ ਗੰਗਾ ਦੇ ਵਿੱਚ ਅਸ਼ੋਕ ਵਰਗੇ ਸਮਰਾਟਾਂ ਨੇ ਸ਼ਸਤਰ ਸੁੱਟਦੇ ਸੀ, ਇਹਨੇ ਬੁੱਧ ਮਤ ਨੂੰ ਧਾਰਨ ਕੀਤਾ, ਅਸ਼ੋਕ ਨੇ, ਹਿੰਦੁਸਤਾਨ ਦਾ ਰਾਜਾ ਸੀ ਇਹ, ਕਹਿੰਦਾ ਅੱਜ ਤੋਂ ਬਾਅਦ ਸ਼ਸਤਰ ਨਹੀਂ ਚੁੱਕਣੇ, ਇੱਥੋਂ ਹਿੰਦੁਸਤਾਨ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਜਕੜਿਆ ਗਿਆ। ਉਸੇ ਗੰਗਾ ਦੇ ਕਿਨਾਰੇ ਤੋਂ ਬਾਲ ਗੋਬਿੰਦ ਰਾਏ ਨੇ ਸ਼ਸਤਰਾਂ ਨੂੰ ਹੱਥ ਪਾਇਆ, ਕਾਹਦੇ ਲਈ? ਕਿ ਮੈਂ ਹਿੰਦੁਸਤਾਨ ਦੇ ਵਿੱਚੋਂ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਸੁੱਟਾਂਗਾ। ਅੱਗੇ ਗੱਲ ਕਰੀਏ, ਉਹੀ ਬਾਲ ਗੋਬਿੰਦ ਰਾਏ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਆ ਕੇ ਨਾ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਿਲਦੇ ਨੇ। ਜਦੋਂ ਆਏ, ਹੁਣ ਪਹਿਲੀ ਵਾਰ ਮਿਲਾਪ ਹੋ ਰਿਹਾ ਆਨੰਦਪੁਰ ਦੀ ਧਰਤੀ ਤੇ, ਬਾਲ ਗੋਬਿੰਦ ਰਾਏ ਤੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਮਿਲਾਪ ਪਹਿਲੀ ਵਾਰ ਹੋਇਆ, ਸੰਗਤ ਸਜੀ ਸੀ। ਜਦੋਂ ਆਉਣ ਲੱਗੇ ਕਹਿਣ ਲੱਗੇ, ਪੁੱਤਰ ਜੀ ਇੱਥੇ ਹੀ ਰੁਕ ਜੋ, ਤੁਸੀਂ ਕਿਹੜੇ ਰਿਸ਼ਤੇ ਨੂੰ ਮੁੱਖ ਰੱਖ ਕੇ ਮੇਰੇ ਕੋਲ ਆ ਰਹੇ ਹੋ? ਕਿਉਂਕਿ ਦੁਨਿਆਵੀ ਤੌਰ ਤੇ ਮੈਂ ਤੇਰਾ ਪਿਤਾ ਵੀ ਹਾਂ, ਪਰ ਧਰਮ ਦੀ ਦੁਨੀਆਂ ਚ ਮੈਂ ਤੇਰਾ ਗੁਰੂ ਵੀ ਹਾਂ, ਕਿਹੜੇ ਰਿਸ਼ਤੇ ਨੂੰ ਮੁੱਖ ਰੱਖ ਕੇ ਮੇਰੇ ਕੋਲ ਆ ਰਹੇ ਹੋ? ਤਾਂ ਉਹ ਵਕਤ ਬਾਲ ਗੋਬਿੰਦ ਰਾਏ ਨੇ ਤੁਕ ਪੜੀ, ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮੇਰੇ ਜੀਵਨ ਵਿੱਚ ਤਾਂ ਹੀ ਆਨੰਦ ਹੈ ਜੇ ਮੇਰੇ ਕੋਲ ਗੁਰੂ ਹੈ। ਇਹ ਨਗਰ ਦਾ ਨਾਮ ਸੀ ਮਾਖੋਵਾਲ। ਗੁਰੂ ਤੇਗ ਬਹਾਦਰ ਮਹਾਰਾਜ ਨੇ ਮੁੱਲ ਖਰੀਦੀ ਸੀ ਜਗ੍ਹਾ, ਇਹਦਾ ਨਾਂ ਬਦਲ ਕੇ ਚੱਕ ਨਾਨਕੀ ਫੁਰ ਫਿਰ ਅੱਗੇ ਸ੍ਰੀ ਆਨੰਦਪੁਰ ਸਾਹਿਬ ਪਿਆ। ਰੋ ਵਿਚਾਰ, ਇੱਥੇ ਵੀ ਇੱਕ ਨਦੀ ਹੈ ਸਤਲੁਜ, ਉਹਨੂੰ ਪੁੱਛੀਏ, ਤੇਰੇ ਕੋਲ ਵੀ ਕਲੰਗੀਧਰ ਆਇਆ ਸੀ, ਦਸ਼ਮੇਸ਼ ਪਿਤਾ ਆਇਆ ਸੀ, ਤੇ ਤੇਰੇ ਨਾਲ ਉਹਦੀ ਕੀ ਗੱਲ ਹੋਈ ਹੈ? ਤਾਂ ਸਤਲੁਜ ਦਾ ਪਾਣੀ ਦੱਸਦਾ ਹੈ ਕਿ ਜਿਸ ਦਿਨ ਨਾ 1699 ਵਿਸਾਖੀ ਵਾਲੇ ਦਿਨ ਕਲੰਗੀਧਰ ਪਾਤਸ਼ਾਹ ਨੇ ਖਾਲਸਾ ਸਾਜਿਆ, ਉਹਨੇ ਇਹ ਵਰਤਾਰਾ ਵਰਤਾਇਆ, ਅੰਮ੍ਰਿਤ ਦੀ ਦਾਤ ਦਿੱਤੀ, ਉਹਨੇ ਅੰਮ੍ਰਿਤ ਤਿਆਰ ਕਰਨ ਵਾਸਤੇ ਪਾਣੀ ਮੇਰੇ ਕੋਲੋਂ ਲਿਆ ਸੀ। ਇਹ ਸਤਲੁਜ ਦੱਸਦਾ, ਉਹਨੇ ਅੰਮ੍ਰਿਤ ਤਿਆਰ ਕਰਨ ਵਾਸਤੇ ਪਾਣੀ ਮੇਰੇ ਕੋਲੋਂ ਲਿਆ ਤੇ ਪਾਣੀ ਦੇ ਉੱਪਰ ਬਾਣੀ ਪੜ ਕੇ ਉਹਨੇ ਅੰਮ੍ਰਿਤ ਤਿਆਰ ਕੀਤਾ, ਉਹਨੇ ਮੈਨੂੰ ਬਹੁਤ ਮਾਣ ਬਖਸ਼ਿਆ ਕਲਗੀਧਰ ਪਾਤਸ਼ਾਹ ਨੇ। ਤੇ ਜੇ ਆਪਾਂ ਜਮਨਾ ਨਦੀ ਨੂੰ ਪੁੱਛੀਏ ਵੀ ਤੇਰੇ ਕੋਲ ਵੀ ਕਲਗੀਧਰ ਆਇਆ ਸੀ ਕਿੱਥੇ, ਪੌਂਟਾ ਸਾਹਿਬ ਦੀ ਧਰਤੀ ਉੱਥੇ ਜਮਨਾ ਵਗਦੀ ਹੈ, ਤੇਰਾ ਕੀ ਇਤਿਹਾਸ ਹੈ? ਤਾਂ ਜਮਨਾ ਦੱਸਦੀ ਹੈ, ਮੇਰੇ ਕੰਢੇ ਤੇ ਚੋਜੀ ਪ੍ਰੀਤਮ ਨੇ ਜਦੋਂ ਚੋਜ ਵਰਤਾਏ ਉਹਨੇ ਇੱਥੇ ਕਵੀ ਰੱਖੇ ਸੀ, ਤੇ ਕਵੀ ਲੋਕ ਕਵਿਤਾ ਪੜ੍ਹਿਆ ਕਰਦੇ ਸੀ, ਕਵੀਆਂ ਦੇ ਮੁਕਾਬਲੇ ਹੋਣੇ, ਫਿਰ ਇੱਥੇ ਸਿੰਘਾਂ ਨੇ ਸੁੰਦਰ ਸੁੰਦਰ ਦਮਾਲੇ ਸਜਾਉਣੇ, ਗੁਰਦੁਆਰਾ ਦਸਤਾਰ ਸਾਹਿਬ ਜਾ ਕੇ ਆਪਾਂ ਦਰਸ਼ਨ ਕਰ ਸਕਦੇ ਹਾਂ ਪੌਂਟਾ ਸਾਹਿਬ ਦੀ ਧਰਤੀ ਤੇ। ਔਰ ਇਹ ਉਹੀ ਥਾਂ ਹੈ ਜਿੱਥੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ, ਇਹ ਉਹੀ ਥਾਂ ਹੈ ਪੌਂਟਾ ਸਾਹਿਬ ਦੀ ਧਰਤੀ ਜਿਹਦੇ ਨੇੜੇ ਭੰਗਾਣੀ ਦਾ ਯੁੱਧ ਹੋਇਆ, ਇਹ ਉਹੀ ਥਾਂ ਪੌਂਟਾ ਸਾਹਿਬ ਦੀ ਧਰਤੀ ਜਿੱਥੇ ਪੀਰ ਬੁੱਧੂ ਸ਼ਾਹ ਨੂੰ ਪੁੱਤਰ ਸ਼ਹੀਦ ਕਰਾਉਣ ਬਦਲੇ ਗੁਰੂ ਮਹਾਰਾਜ ਨੇ ਕੰਗਾ ਤੇ ਆਪਣੇ ਕੇਸਾਂ ਦੀ ਬਖਸ਼ਿਸ਼ ਕੀਤੀ। ਆਇਆ ਸੀ ਪੀਰ ਬੁੱਧੂ ਸ਼ਾਹ, ਪਾਤਸ਼ਾਹ ਮੈਂ ਘਰ ਚੱਲਿਆ, ਕਹਿੰਦੇ ਚੱਲਿਆ ਤਾਂ ਹੈ ਪੀਰ ਜੀ ਵੀ ਕੁਝ ਲੈ ਜਾ। ਤਾਂ ਉਹ ਵਕਤ ਕਲਗੀਧਰ ਆਪਣੇ ਪਾਵਨ ਸੀਸ ਵਿੱਚ ਕੰਗਾ ਕਰਦੇ ਸੀ ਤੇ ਕੰਗੇ ਦੇ ਵਿੱਚ ਕੁਝ ਕੇਸ ਨੇ, ਕਹਿੰਦੇ ਪਾਤਸ਼ਾਹ ਜੇ ਕੁਝ ਦੇਣਾ ਹੀ ਹੈ ਨਾ, ਫਿਰ ਪਹਿਲਾਂ ਤਾਂ ਇਹੀ ਸੀ ਵੀ ਮੈਂ ਕੁਝ ਨਹੀਂ ਲੈਣਾ, ਪਰ ਮੈਂ ਤੁਹਾਡੇ ਵੱਲ ਵੇਖ ਕੇ ਮੇਰਾ ਮਨ ਹੁਣ ਕੁਝ ਕਰਦਾ ਵੀ ਮੈਂ ਕੁਝ ਮੰਗ ਲਵਾਂ। ਕਹਿੰਦੇ ਮੰਗ ਫਿਰ, ਕਹਿੰਦੇ ਜੀ ਐਂ ਕਰੋ ਵੀ ਪੁੱਤਰ ਦੋ ਸ਼ਹੀਦ ਹੋਏ ਨੇ ਤੇ ਦੋ ਹੀ ਬਰਕਤਾਂ ਹੁਣ ਤੇਰੇ ਹੱਥ ਵਿੱਚ ਨੇ, ਮੇਰੇ ਦੋ ਪੁੱਤ ਸ਼ਹੀਦ, ਦੋ ਬਰਕਤਾਂ ਤੇਰੇ ਹੱਥ ਵਿੱਚ, ਇੱਕ ਕੰਗਾ ਇੱਕ ਕੇਸ, ਇੱਕ ਪੁੱਤਰ ਦੇ ਬਦਲੇ ਮੈਨੂੰ ਕੰਗਾ ਦੇ ਦਿਓ ਤੇ ਇੱਕ ਪੁੱਤਰ ਦੇ ਬਦਲੇ ਮੈਨੂੰ ਆਪਣੇ ਕੇਸ ਦੇ ਦਿਓ। ਇਹ ਵਰਤਾਰਾ ਕਿੱਥੇ ਵਰਤਿਆ? ਜਮਨਾ ਨਦੀ ਦੇ ਕੰਢੇ ਤੇ। ਗੱਲ ਅੱਗੇ ਕਰਾਂ, ਫਿਰ ਆਉਂਦੀ ਹੈ ਸਰਸਾ, ਸਰਸਾ ਦੀ ਨਦੀ। ਜਦੋਂ ਇੱਥੇ ਕਲਗੀਧਰ ਪਾਤਸ਼ਾਹ ਆਇਆ ਨਾ ਆਨੰਦਗੜ੍ਹ ਕਿਲੇ ਦੇ ਵਿੱਚੋਂ, ਕਿਲੇ ਨੂੰ ਖਾਲੀ ਕਰਕੇ ਸਤਿਗੁਰ ਇੱਥੇ ਪਹੁੰਚਦੇ ਆ। ਝੂਠੀਆਂ ਕਸਮਾਂ ਖਾਧੀਆਂ ਪਹਾੜੀ ਰਾਜਿਆਂ ਨੇ, ਮੁਗਲਾਂ ਨੇ, ਉਹਨਾਂ ਨੇ ਵੀ ਝੂਠੀਆਂ ਕਸਮਾਂ ਖਾਧੀਆਂ। ਇੱਕ ਕੁਰਾਨ ਸ਼ਰੀਫ ਦੀ ਕਸਮ ਖਾਂਦਾ, ਇੱਕ ਗਾਂ ਦੀ ਕਸਮ ਖਾਂਦਾ, ਇਤਿਹਾਸ ਲੰਮਾ। ਦੋਵਾਂ ਨੇ ਕਸਮਾਂ ਤੋੜੀਆਂ, ਸਤਿਗੁਰੂ ਜੀ ਨੇ ਉਹਨਾਂ ਦੀਆਂ ਕਸਮਾਂ ਦਾ, ਧਾਰਮਿਕ ਗ੍ਰੰਥਾਂ ਦਾ, ਧਾਰਮਿਕ ਚਿੰਨ੍ਹਾਂ ਦਾ ਸਤਿਕਾਰ ਕਰਦੇ ਹੋਏ ਕਿਲੇ ਨੂੰ ਖਾਲੀ ਕਰਤਾ। ਹੁਣ ਜਦੋਂ ਸਰਸਾ ਦੇ ਕੰਢੇ ਤੇ ਆ ਗਏ ਨਾ, ਹੁਣ ਸਰਸਾ ਨੂੰ ਪੁੱਛੀਏ ਵੀ ਤੇਰੇ ਕੋਲ ਕੀ ਭਾਣਾ ਵਰਤਿਆ? ਬਜ਼ੁਰਗ ਬੈਠੇ ਨੇ ਗੁਰੂ ਮਹਾਰਾਜ ਦੀ ਸੰਗਤ ਵਿੱਚ, ਤੁਹਾਡੇ ਵੀ ਖਿਆਲਾਂ ਵਿੱਚ ਇਹ ਬਾਤ ਹੋਵੇਗੀ ਤੇ ਮੈਂ ਵੀ ਬਜ਼ੁਰਗਾਂ ਤੋਂ ਸੁਣਿਆ ਕਿ ਜਦੋਂ ਪ੍ਰਾਤਨ ਸਿੱਖ, ਪੁਰਾਣੇ ਸਿੱਖ ਨਾ ਸਾਡੇ ਬਜ਼ੁਰਗ ਸਾਡੇ ਪੁਰਖੇ, ਇਹ ਇਤਿਹਾਸਕ ਥਾਵਾਂ ਤੇ ਜਾਂਦੇ ਸੀ, ਜੇ ਆਨੰਦਪੁਰ ਸਾਹਿਬ ਜਾਣਾ ਤਾਂ ਵੀ ਸਜਦਾ ਕਰਨਾ, ਨਮਸਕਾਰ ਕਰਨੀ, ਮੱਥਾ ਟੇਕਣਾ, ਹਜੂਰ ਸਾਹਿਬ ਜਾਣਾ ਉਥੇ ਵੀ, ਦਮਦਮਾ ਸਾਹਿਬ ਜਾਣਾ ਉਥੇ ਵੀ, ਜਿੱਥੇ ਜਿੱਥੇ ਕਲਗੀਧਰ ਨੇ ਆਪਣੇ ਚਰਨ ਪਾਏ ਸਜਦਾ ਕਰਦਾ ਸੀ, ਸਿੱਖ ਸੀਸ ਨਵਾਉਂਦਾ ਸੀ। ਪਰ ਜਦੋਂ ਸਰਸਾ ਦੇ ਕੰਢੇ ਤੇ ਆਉਂਦਾ ਸੀ ਨਾ ਤਾਂ ਆਪਣੇ ਪੈਰ ਦੀ ਜੁੱਤੀ ਲਾਉਂਦਾ ਸੀ ਤੇ ਜੁੱਤੀ ਲਾ ਕੇ ਪੰਜ ਸੱਤ ਜੁੱਤੀਆਂ ਸਰਸਾ ਨਦੀ ਦੇ ਕੰਢੇ ਤੇ ਮਾਰਦਾ ਸੀ। ਉੱਥੇ ਸਿਰ ਨਹੀਂ ਸੀ ਨਵਾਉਂਦਾ, ਸਿਜਦਾ ਨਹੀਂ ਸੀ ਕਰਦਾ, ਉੱਥੇ ਪੈਰ ਦਾ ਜੋੜਾ ਲਾ ਕੇ ਪੰਜ ਸੱਤ ਜੁੱਤੀਆਂ ਸਰਸਾ ਨਦੀ ਦੇ ਕੰਢੇ ਤੇ ਮਾਰਦਾ ਸੀ। ਕਿਉਂ? ਸਿੱਖ ਕਹਿੰਦਾ ਸੀ ਜੇ ਮੇਰਾ ਗੁਰੂ ਗੰਗਾ ਦੇ ਕੰਢੇ ਤੇ ਗਿਆ ਉੱਥੇ ਵੀ ਚੋਜ ਵਰਤਾਏ, ਉਹ ਵੀ ਵਿਲੱਖਣ ਇਤਿਹਾਸ ਹੈ। ਜੇ ਗੁਰੂ ਸਤਲੁਜ ਦੇ ਕੰਢੇ ਤੇ ਗਿਆ ਉਹ ਵੀ ਵਿਲੱਖਣ ਇਤਿਹਾਸ ਹੈ। ਜੇ ਜਾਮਨਾ ਦੇ ਕੰਢੇ ਤੇ ਗਿਆ ਪੌਂਟਾ ਸਾਹਿਬ ਉਹ ਵੀ ਵਿਲੱਖਣ ਇਤਿਹਾਸ ਹੈ। ਜੇ ਗੋਦਾਵਰੀ ਦੇ ਕੰਢੇ ਤੇ ਗਿਆ ਹਜੂਰ ਸਾਹਿਬ ਉੱਥੇ ਵੀ ਵਿਲੱਖਣ ਇਤਿਹਾਸ ਹੈ। ਪਰ ਤੇਰਾ ਇਤਿਹਾਸ ਬੜਾ ਮੰਦ ਭਾਗਾ। ਕਿਉਂ? ਕਿਉਂਕਿ ਤੈਂ ਗੁਰੂ ਦੇ ਪਰਿਵਾਰ ਨੂੰ ਤਿੰਨ ਹਿੱਸਿਆਂ ਵਿੱਚ ਵਿਛੋੜ ਦਿੱਤਾ। ਇੱਥੇ ਆ ਕੇ ਜਿਹੜਾ ਕਲਗੀਧਰ ਦਾ ਪਰਿਵਾਰ ਹੈ ਨਾ ਉਹ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਵੱਡੇ ਸਾਹਿਬਜ਼ਾਦੇ ਸਤਿਗੁਰੂ ਜੀ ਇੱਕ ਪਾਸੇ ਚਮਕੌਰ ਦੀ ਗੜੀ ਨੂੰ ਹੋ ਤੁਰੇ ਆ, ਤੇ ਮਤਾਵਾਂ ਇਹ ਦਿੱਲੀ ਵੱਲ, ਧੰਨ ਮਾਤਾ ਗੁਜਰ ਕੌਰ, ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਇਹ ਗੰਗੂ ਦੇ ਨਾਲ ਸਹੇੜੀ ਨਗਰ। ਇੱਥੇ ਇੱਕ ਬੇਨਤੀ ਕਰਦਾ ਜਾਵਾਂ, ਇੱਕ ਵਾਰੀ ਨਾ ਇੱਕ ਨੌਜਵਾਨ ਨੇ ਤਰਕ ਕੀਤੀ, ਕਹਿੰਦਾ ਜੀ ਜਦੋਂ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਵਿਛੜਿਆ, ਬੱਚੇ ਵਿਛੜ ਗਏ, ਇੱਕ ਦੀ ਉਮਰ 7 ਸਾਲ ਹੈ ਤੇ ਇੱਕ ਦੀ ਉਮਰ 9 ਸਾਲ ਹੈ, ਤੇ ਬਜ਼ੁਰਗ ਮਾਤਾ ਧੰਨ ਮਾਤਾ ਗੁਜਰ ਕੌਰ ਉਹਨਾਂ ਦੀ ਉਮਰ ਉਹ ਵਕਤ 85 ਕੁ ਸਾਲ ਦੇ ਕਰੀਬ ਹੈ। ਕਲਗੀਧਰ ਪਾਤਸ਼ਾਹ ਨੂੰ ਪਤਾ ਲੱਗ ਗਿਆ ਹੋਵੇਗਾ ਵੀ ਮੇਰੇ ਬੱਚੇ ਮੇਰੀ ਮਾਤਾ ਵਿਛੜ ਗਏ। ਮਹਾਂ ਜੀ ਹਾਂ ਬਿਲਕੁਲ ਪਤਾ ਲੱਗ ਗਿਆ ਸੀ। ਕਹਿੰਦੇ ਫਿਰ ਇੱਕ ਪਿਤਾ ਹੋਣ ਦੇ ਨਾਤੇ, ਦੇਖੋ ਤਰਕ ਹੈ ਕਿਤੇ ਵੀ ਪੈਦਾ ਹੋ ਸਕਦੀ ਹੈ, ਇੱਕ ਪਿਤਾ ਹੋਣ ਦੇ ਨਾਤੇ ਉਹਨਾਂ ਨੂੰ ਪਿੱਛੇ ਨਹੀਂ ਸੀ ਮੁੜਨਾ ਚਾਹੀਦਾ, ਜੇ ਆਪ ਨਹੀਂ ਸੀ ਮੁੜਨਾ ਆਪਣੇ ਸਿੰਘ ਭੇਜ ਦਾਂਦੇ, ਸਿੱਖ ਭੇਜ ਦਾਂਦੇ ਵੀ ਜਾਓ ਮੇਰੇ ਫਤਿਹ ਨੂੰ ਲੱਭ ਕੇ ਲਿਆਓ, ਮੇਰੇ ਜ਼ੋਰਾਵਰ ਨੂੰ ਲੈ ਕੇ ਆਓ। ਕੀ ਇੱਕ ਪੁੱਤਰ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਨਹੀਂ ਸੀ ਬਣਦਾ ਕਿ ਮੇਰੀ ਬਜ਼ੁਰਗ ਮਾਂ ਮੇਰੇ ਤੋਂ ਵਿਛੜ ਗਈ ਆ, ਵੀ ਉਹਨੂੰ ਮੈਂ ਲੈ ਕੇ ਆਵਾਂ। ਹੁਣ ਜੇ ਆਪਾਂ ਸੰਸਾਰੀ ਪੱਧਰ ਤੇ ਸੋਚੀਏ ਤਾਂ ਬੰਦਾ ਕਹਿੰਦਾ ਵੀ ਗੱਲ ਤਾਂ ਠੀਕ ਹੈ, ਮੁੜਨਾ ਚਾਹੀਦਾ ਸੀ, ਇਹ ਸੰਸਾਰੀ ਪੱਧਰ ਹੈ। ਪਰ ਜੇ ਤੁਸੀਂ ਹੁਣ ਗੁਰਬਾਣੀ ਦੇ ਅਨੁਸਾਰ ਇਹਨੂੰ ਵੇਖੋਗੇ, ਜੇ ਧਾਰਮਿਕ ਅੱਖ ਨਾਲ ਇਹਨੂੰ ਵੇਖੋਗੇ, ਜੇ ਗੁਰੂ ਦੀ ਵਡਿਆਈ ਰਾਹੀਂ ਇਹਨੂੰ ਵੇਖੋਗੇ, ਤਾਂ ਫਿਰ ਦਾਸ ਨੇ ਉੱਤਰ ਦਿੱਤਾ, ਮੈਂ ਕਿਹਾ ਭਰਾਵਾ ਗੱਲ ਇੱਦਾਂ ਹੈ, ਗੁਰੂ ਨੂੰ ਪਤਾ ਸੀ ਮੇਰੇ ਪੁੱਤਰਾਂ ਤੇ ਹੁਣ ਪ੍ਰੀਖਿਆ ਦੀ ਘੜੀ ਬਣ ਆਈ ਹੈ, ਮੇਰੀ ਮਾਤਾ ਨੇ ਪ੍ਰੀਖਿਆ ਦੇਣੀ ਹੈ। ਇਹ ਟੀਚਰ ਨੂੰ ਪਤਾ ਹੁੰਦਾ ਹੈ ਕਿ ਮੇਰਾ ਕਿਹੜਾ ਵਿਦਿਆਰਥੀ ਕਮਜ਼ੋਰ ਹੈ, ਉਹਦੇ ਬਾਰੇ ਸੋਚਦਾ, ਉਹਦਾ ਕੋਈ ਹੱਲ ਲੱਭਦਾ। ਪਰ ਜਿਸ ਅਧਿਆਪਕ ਨੂੰ ਪਤਾ ਹੈ ਨਾ ਕਿ ਮੈਂ ਆਪਣੇ ਵਿਦਿਆਰਥੀ ਨੂੰ ਲੈਸਨ ਚੰਗੀ ਤਰ੍ਹਾਂ ਪਕਾਇਆ, ਇਹਨੇ ਇਸ ਸਬਜੈਕਟ ਤੇ ਚੰਗੀ ਤਰ੍ਹਾਂ ਕੰਮ ਕੀਤਾ ਹੋਇਆ, ਇਹ ਪਾਸ ਹੋਵੇਗਾ, ਉੱਥੇ ਅਧਿਆਪਕ ਘਬਰਾਉਂਦਾ ਨਹੀਂ। ਕਲਗੀਧਰ ਪਾਤਸ਼ਾਹ ਨੂੰ ਪਤਾ ਸੀ ਕਿ ਉਹ ਘੜੀ ਬਣ ਆਈ ਹੈ, ਉਹ ਸਮਾਂ ਬਣ ਆਇਆ ਜਿਸ ਦੇ ਵਿੱਚੋਂ ਮੇਰੇ ਪੁੱਤਰਾਂ ਨੇ 60% ਨੰਬਰ ਲੈ ਕੇ ਪਾਸ ਹੋਣਾ। ਕਲਗੀਧਰ ਪਾਤਸ਼ਾਹ ਨੂੰ ਆਪਣੇ ਪੁੱਤਰਾਂ ਤੇ ਆਪਣੀ ਮਾਤਾ ਤੇ ਮਾਣ ਸੀ, ਤਾਂ ਕਰਕੇ ਉਹ ਆਪ ਨਹੀਂ ਪਿੱਛੇ ਮੁੜਿਆ, ਤਾਂ ਕਰਕੇ ਉਹਨੇ ਆਪਣੇ ਸਿੰਘ ਨਹੀਂ ਭੇਜੇ। ਗੱਜ ਕੇ ਆਖੋ ਸਤਨਾਮ। ਤੇ ਜਦੋਂ ਕਲਗੀਧਰ ਪਾਤਸ਼ਾਹ ਗੋਦਾਵਰੀ ਦੇ ਕੰਢੇ ਤੇ ਪਹੁੰਚੇ, ਇਹ ਪੰਜਵੀਂ ਨਦੀ ਹੈ ਹੁਣ ਗੁਰੂ ਮਹਾਰਾਜ ਦੇ ਜੀਵਨ ਵਿੱਚ, ਇੱਥੇ ਸਤਿਗੁਰੂ ਜੀ ਨੇ ਹੀਰਿਆਂ ਦਾ ਵਪਾਰ ਕੀਤਾ। ਕੱਲ ਵੀ ਸੰਖੇਪ ਰੂਪ ਵਿੱਚ ਬੇਨਤੀ ਕੀਤੀ ਸੀ, ਬਹਾਦਰ ਸ਼ਾਹ ਆਪਣੇ ਅਹਿਲਕਾਰਾਂ ਨੂੰ ਲੈ ਕੇ ਨਾ ਇੱਥੇ ਪਹੁੰਚਿਆ, ਦਿੱਲੀ ਦੇ ਤੋਸ਼ੇਖਾਨੇ ਦਾ ਸਭ ਤੋਂ ਕੀਮਤੀ ਹੀਰਾ ਲੈ ਆਇਆ। ਕਾਰਨ ਕੀ ਸੀ ਕਿ ਜਦੋਂ ਕਲਗੀਧਰ ਪਾਤਸ਼ਾਹ ਨੇ ਬਹਾਦਰ ਸ਼ਾਹ ਨੂੰ ਰਾਜ ਦਵਾਇਆ ਤਾਂ ਉੱਥੇ ਵਚਨ ਹੋਇਆ ਸੀ, ਬਹਾਦਰ ਸ਼ਾਹ ਤੈਨੂੰ ਪਤਾ ਹੈ ਵੀ ਰਾਜੇ ਦਾ ਕੰਮ ਕੀ ਹੁੰਦਾ, ਰਾਜ ਕਿਵੇਂ ਕਰੀਦਾ। ਕਹਿੰਦਾ ਜੀ ਰਾਜੇ ਦਾ ਕੰਮ ਹੁੰਦਾ ਪਾਪੀ ਲੋਕਾਂ ਨੂੰ, ਜ਼ੁਲਮੀ ਲੋਕਾਂ ਨੂੰ, ਜਬਰੀ ਲੋਕਾਂ ਨੂੰ ਸਜ਼ਾ ਦੇਣੀ ਤੇ ਪਰਜਾ ਨੂੰ ਸੁੱਖ ਦੇਣਾ। ਕਹਿੰਦੇ ਬਿਲਕੁਲ। ਆ 17 ਬੰਦੇ ਨੇ, ਫਿਰ ਲਿਸਟ ਲੈ ਜਾ, ਇਹ 17 ਉਹੀ ਨੇ ਜਿਸ ਦਿਨ ਮੇਰੇ ਫਤਿਹ ਸਿੰਘ ਨੂੰ, ਮੇਰੇ ਜ਼ੋਰਾਵਰ ਸਿੰਘ ਨੂੰ ਗੋਡੇ ਗਿੱਟੇ ਘੜ ਕੇ ਸਰਹੰਦ ਦੀਆਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ। ਇਹ 17 ਦੇ 17 ਬੰਦੇ ਵਜੀਦੇ ਦੇ ਨਾਲ ਸੀ, ਹਾਂ ਵਿੱਚ ਹਾਂ ਮਲਾਈ ਸੀ ਇਹਨਾਂ ਨੇ, ਇਹ ਵੀ ਉਹ ਪਾਪ ਦੇ ਵਿੱਚ ਸ਼ਾਮਲ ਸੀ। ਲੈ ਫਿਰ ਇਹਨਾਂ ਨੂੰ ਸੋਧਾ ਲਾਵੀ ਕਿਉਂਕਿ ਤੂੰ ਰਾਜਾ ਹੈ। ਹੁਣ ਜਦੋਂ ਉਹਨੂੰ ਰਾਜ ਭਾਗ ਮਿਲ ਗਿਆ, ਆਪਣੇ ਕੌਲ ਕਰਾਰਾਂ ਤੋਂ ਮੁੱਕਰ ਗਿਆ। ਅੱਜ ਵੀ ਚੱਲਦਾ ਐਸਾ, ਅੱਜ ਵੀ ਤਾਂ ਐਸੇ ਹੋ ਰਿਹਾ ਕਿ ਜਦੋਂ ਰਾਜ ਚਾਹੀਦਾ ਉਦੋਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾਂਦਾ। 84 ਦਾ ਮੁੱਦਾ ਹੋਵੇ, ਨਵੰਬਰ 1984 ਦੀ ਗੱਲ ਹੋਵੇ, ਜੂਨ 1984 ਦੀ ਗੱਲ ਹੋਵੇ, ਕਿ ਜਦੋਂ ਵੀ ਰਾਜ ਭਾਗ ਲੈਣਾ ਸਾਡੇ ਜਜ਼ਬਾਤਾਂ ਨਾਲ ਖੇਡਿਆ ਜਾਂਦਾ, ਧਾਰਮਿਕ ਗੱਲਾਂ ਹੋਣਗੀਆਂ, ਧਾਰਮਿਕ ਮੁੱਦੇ ਚੱਕੇ ਜਾਣਗੇ, ਪਰ ਜਦੋਂ ਰਾਜ ਭਾਗ ਮਿਲ ਜੇ ਤਾਂ 5 ਸਾਲ ਗੱਲੇ ਨਹੀਂ ਕਰਨੀ, ਸਾਰਾ ਕੁਝ ਠੰਡੇ ਵਾਸਤੇ ਵਿੱਚ ਹੈ। ਤੇ ਆਹੀ ਕੁਝ ਬਹਾਦਰ ਸ਼ਾਹ ਨੇ ਕੀਤਾ ਸੀ, ਉਹ ਪਹੁੰਚ ਗਿਆ ਤਾਂ ਹੀਰਾ ਲੈ ਕੇ ਗਿਆ, ਹੀਰਾ ਭੇਟ ਕਰਤਾ। ਕਹਿੰਦੇ ਪਾਤਸ਼ਾਹ ਇਹ ਦਿੱਲੀ ਦੇ ਤੋਸ਼ੇ ਖੰਡੇ ਦਾ ਸਭ ਤੋਂ ਕੀਮਤੀ ਹੀਰਾ। ਮਹਾਰਾਜ ਕਹਿੰਦੇ ਮੰਨਦਾ ਕੀਮਤੀ ਹੋਵੇਗਾ ਬਹਾਦਰ ਸ਼ਾਹ, ਇਸ ਤਰ੍ਹਾਂ ਦੇ ਇੱਕ ਦੋ ਨਹੀਂ, ਕਰੋੜਾਂ ਹੀਰੇ ਇਕੱਠੇ ਕਰਕੇ ਮੇਰੇ ਕੋਲ ਲੈ ਆਈ। ਪਰ ਗੁਰੂ ਗੋਬਿੰਦ ਸਿੰਘ ਦੀ ਜ਼ਮੀਰ ਇੰਨੀ ਉੱਚੀ ਹੈ ਕਿ ਤੂੰ ਮੇਰੀ ਜ਼ਮੀਰ ਨੂੰ ਖਰੀਦ ਨਹੀਂ ਸਕਦਾ। ਕਾਰਨ ਕੀ ਸੀ? ਉਹ ਹੀਰਾ ਦੇ ਕੇ ਗੁਰੂ ਗੋਬਿੰਦ ਸਿੰਘ ਦੀ ਜ਼ਮੀਰ ਨੂੰ ਖਰੀਦਣਾ ਚਾਹੁੰਦਾ ਸੀ ਵੀ ਅੱਜ ਤੋਂ ਬਾਅਦ ਇਹ ਗੱਲ ਨਾ ਕਿਹੋ ਤੁਸੀਂ ਕਿ ਉਹ 17 ਬੰਦਿਆਂ ਦੇ ਵਿਰੁੱਧ ਕਾਰਵਾਈ ਕਰ। ਤਾਂ ਉਹ ਵਕਤ ਪਾਤਸ਼ਾਹ ਬੋਲੇ, ਬਹਾਦਰ ਸ਼ਾਹ ਆ ਲਿਆ ਪੇਪਰ ਮੈਨੂੰ ਦੇ ਦੇ, ਇਹ ਕਾਗਜ਼ ਮੈਨੂੰ ਦੇ ਜੀ ਤੇ ਨਾਮ ਲਿਖੇ ਨੇ, ਤੁਸੀਂ ਕੀ ਕਰਨੇ ਆ? ਕਹਿੰਦੇ ਹੁਣ ਮੈਂ ਤੈਨੂੰ ਨਹੀਂ ਕਹਿਣਾ, ਰਾਜੇ ਨੂੰ ਨਹੀਂ ਕਹਿਣਾ ਕਿ ਸਾਨੂੰ ਇਨਸਾਫ ਚਾਹੀਦਾ ਹੈ, ਹੁਣ ਮੈਂ ਸਿੱਖਾਂ ਦੇ ਵਿੱਚੋਂ ਇੱਕ ਜਰਨੈਲ ਪੈਦਾ ਕਰਾਂਗਾ, ਸਿੱਖਾਂ ਦੇ ਵਿੱਚੋਂ ਜਰਨੈਲ ਪੈਦਾ ਕਰਾਂਗਾ। ਉਹ ਕੌਣ ਸੀ? ਬਾਬਾ ਬੰਦਾ ਸਿੰਘ ਬਹਾਦਰ। ਉਹ ਹੀਰਾ ਰੋੜਤਾ ਮਹਾਰਾਜ ਨੇ ਤੇ ਉਹ ਗੰਗਾ ਵਾਹਿਗੁਰੂ ਗੋਦਾਵਰੀ ਵਿੱਚ ਚਲਾ ਗਿਆ ਤੇ ਗੋਦਾਵਰੀ ਨੂੰ ਹੁਣ ਕਹਿ ਰਹੇ ਨੇ ਕਿ ਲੈ ਮੈਂ ਤੈਨੂੰ ਇੱਕ ਹੀਰਾ ਦੇਤਾ ਤੇ ਤੇਤੋਂ ਮੈਂ ਇੱਕ ਹੀਰਾ ਲੈ ਕੇ ਚੱਲਿਆ। ਉਹ ਕੌਣ ਹੈ? ਮਾਧੋ ਦਾਸ ਬਰਾਗੀ, ਜਿਹਨੂੰ ਅੰਮ੍ਰਿਤ ਛਕਾ ਕੇ ਜਿਨ੍ਹਾਂ ਦਾ ਨਾਮ ਪਿਆ ਬੰਦਾ ਸਿੰਘ ਬਹਾਦਰ। ਉਹ ਐਸਾ ਹੀਰਾ ਸੀ, ਹੁਣ ਹੀਰਾ ਕੀ ਕਰਦਾ? ਸੋਭਾ ਨੂੰ ਵਧਾਉਂਦਾ। ਪਰ ਬਾਬਾ ਬੰਦਾ ਸਿੰਘ ਬਹਾਦਰ ਐਸਾ ਹੀਰਾ ਨਿਖਰਿਆ ਜਿਹਨੇ ਮਨੁੱਖਤਾ ਦੀ ਸੋਭਾ ਨੂੰ ਚਾਰ ਚੰਨ ਲਾਤੇ, ਦੱਸ ਦਿੱਤਾ ਕਿ ਪਾਪੀ ਲੋਕਾਂ ਦਾ ਆਹ ਹਸ਼ਰ ਹੁੰਦਾ। ਵਜੀਦੇ ਨੂੰ ਸਜ਼ਾ ਦਿੱਤੀ, ਅਣਕਾਏ ਰਾਤੜਿਆਂ ਵਾਟ ਦੁਹੇਲੀ ਰਾਮ, ਪਾਪ ਕਮਾਵਦਿਆਂ ਤੇਰਾ ਕੋਏ ਨਾ ਬੇਲੀ ਰਾਮ। ਉਹ ਨਦੀ ਦੇ ਕੰਢੇ ਤੇ ਹੁਣ ਵਜੀਦੇ ਨੇ ਦੋ ਬੰਦੇ ਖਰੀਦੇ ਸੀ, ਪੈਂਦੇ ਖਾਂ ਪਠਾਨ ਦੇ ਪੋਤੇ ਸੀ ਜਸਮੈਦ ਖਾਂ ਤੇ ਅਤੌਲੇ ਖਾਂ। ਇੱਕ ਵਿਦਵਾਨ ਨੇ ਲਿਖੇ ਆ ਗੁਲ ਖਾਂ ਅਤੌਲੇ ਖਾਂ। ਇਹ ਪਹੁੰਚਦੇ ਨੇ, ਇਹਨਾਂ ਨੇ ਜਾ ਕੇ ਕਲਗੀਧਰ ਪਾਤਸ਼ਾਹ ਜੀ ਦੀ ਬੱਖੀ ਵਿੱਚ ਖੰਜਰ ਦਾ ਵਾਰ ਕੀਤਾ। ਇੱਕ ਸਤਿਗੁਰਾਂ ਨੇ ਝਟਕਾਤਾ ਤੇ ਦੂਜਾ ਸਿੱਖਾਂ ਨੇ, ਉਹਨਾਂ ਦੇ ਹਵਾਲੇ ਹੋ ਗਿਆ। ਤੇ ਹੁਣ ਜਦੋਂ ਸਤਿਗੁਰਾਂ ਦੀ ਬੱਖੀ ਤੇ ਤੋਪੇ ਲਾਇਆ ਨਾ, ਉਹ ਵਕਤ ਅੰਗਰੇਜ਼ ਡਾਕਟਰ ਆਇਆ, ਦੀਵਾਲੀ ਦੇ ਦਿਨ ਸੀ, ਸੰਨ 1708 ਤੇ ਸ਼ਸਤਰ ਸਜਾਏ ਹੋਏ ਨੇ, ਅਮੀਰ ਜਾਦੇ ਆਏ ਨੇ। ਉਹ ਆ ਕੇ ਗੱਲਾਂ ਕਰਦੇ ਨੇ, ਕਹਿੰਦੇ ਸ਼ਸਤਰ ਤਾਂ ਬਹੁਤ ਵਧੀਆ ਨੇ ਪਰ ਇਹਨਾਂ ਨੂੰ ਚਲਾਉਂਦਾ ਕੌਣ ਹੋਏਗਾ? ਇੱਕ ਨੌ ਟੰਕ ਦੀ ਕਮਾਨ ਸੀ, ਉਹ ਪਈ ਹੈ, ਭਾਵ ਕਿ ਉਹਦੀ ਤੰਦ ਨੂੰ ਨੌ ਮਨ ਪੱਕਾ ਭਾਰ ਬੰਨ ਕੇ ਫੇਰ ਉਹ ਤੇ ਚਿੱਲਾ ਚੜਦਾ ਸੀ। ਕਹਿੰਦੇ ਇਹਨੂੰ ਕੌਣ ਚਲਾਉਂਦਾ ਹੋਏਗਾ? ਇਹ ਤਾਂ ਕੇਵਲ ਦਿਖਾਵੇ ਮਾਤਰ ਹੈ। ਕਲਗੀਧਰ ਬੋਲੇ, ਇੱਥੇ ਦਿਖਾਵਾ ਨਹੀਂ ਚੱਲਦਾ, ਇੱਥੇ ਤਾਂ ਕਰਨੀ ਹੈ, ਕਥਨੀ ਨੂੰ ਕੋਈ ਥਾਂ ਨਹੀਂ ਹੈ। ਇੱਥੇ ਜੋ ਕੁਝ ਵੀ ਹੈ ਉਹ ਅਸਲੀ ਉਹ ਹੈ, ਨਕਲ ਇੱਥੇ ਨਹੀਂ ਚੱਲਦੀ। ਕਹਿੰਦੇ ਫਿਰ ਜੇ ਨਕਲ ਨਹੀਂ ਚੱਲਦੀ ਤਾਂ ਚਿੱਲਾ ਚੜਾ ਕੇ ਦਿਖਾਓ। ਤਾਂ ਉਹ ਵਕਤ ਸਤਿਗੁਰੂ ਜੀ ਨੇ ਉਹ ਕਮਾਨ ਚੁੱਕੀ, ਨੌ ਟੰਕ ਦੀ ਚਿੱਲਾ ਚੜਾਇਆ, ਜ਼ਖਮ ਅੱਲੇ ਸੀ, ਤੋਪੇ ਖੁੱਲ੍ਹ ਗਏ, ਖੂਨ ਵਹਿਣਾ ਸ਼ੁਰੂ ਹੋ ਗਿਆ। ਤਾਂ ਫਿਰ ਬਾਤ ਚੱਲੀ, ਪਾਤਸ਼ਾਹ ਜੀ ਵੈਦ ਨੂੰ ਬੁਲਾਈਏ, ਹਕੀਮ ਨੂੰ ਬੁਲਾਈਏ, ਅੰਗਰੇਜ਼ ਡਾਕਟਰ ਨੂੰ ਬੁਲਾਈਏ। ਕਹਿੰਦੇ ਨਹੀਂ ਸਿੱਖੋ, ਹੁਣ ਕੁਝ ਨਹੀਂ ਕਰਨਾ, ਹੁਣ ਐਂ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਲੈ ਕੇ ਆਓ। ਤਾਂ ਉਹ ਵਕਤ ਦੀਵਾਨ ਸਜਿਆ, ਸਤਿਗੁਰੂ ਜੀ ਨੇ ਪਰਕਰਮਾ ਕੀਤੀ, ਨਮਸਕਾਰ ਕੀਤੀ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਵਚਨ ਕੀਤਾ, ਆ ਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਤਾਂ ਉਸ ਤੋਂ ਬਾਅਦ ਹੁਣ ਸਤਿਗੁਰੂ ਜੀ ਸਰੀਰਕ ਤੌਰ ਤੇ ਜ਼ਖਮੀ ਨੇ, ਸਰਾਣੇ ਦਾ ਆਸਰਾ ਲਾ ਕੇ ਮਹਾਰਾਜ ਬੈਠੇ ਨੇ, ਦੀਵਾਨ ਸਜਿਆ। ਭਾਈ ਨੰਦ ਲਾਲ ਸਿੰਘ ਜੀ ਉਹਨਾਂ ਨੇ ਸਵਾਲ ਕੀਤਾ, ਕਹਿੰਦੇ ਪਾਤਸ਼ਾਹ ਵੀ ਪਹਿਲਾਂ ਜਦੋਂ ਵੀ ਗੁਰੂ ਸਾਹਿਬਾਨ ਜੋਤੀ ਜੋਤ ਸਮਾਉਂਦੇ ਰਹੇ ਤਾਂ ਉਹਨਾਂ ਨੇ ਅਗਲੇ ਗੁਰੂ ਦਾ ਪੱਲਾ ਫੜਾਇਆ, ਤੇ ਹੁਣ ਸਾਡੇ ਵਾਸਤੇ ਕੀ ਹੁਕਮ ਹੈ? ਉਹ ਬਚਨ ਅੱਜ ਵੀ ਮਿਲਦੇ ਨੇ। ਪਾਤਸ਼ਾਹ ਜੀ ਨੇ ਬਚਨ ਕੀਤਾ, ਤੀਨ ਰੂਪ ਹੈ ਮੋਹੇ ਕੇ, ਸੁਣੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਹੋ ਤੋਹੇ ਸਮਝਾਏ। ਇੱਕ ਮੇਰਾ ਨਿਰਗੁਣ ਰੂਪ ਹੈ, ਇੱਕ ਮੇਰਾ ਸਰਗੁਣ ਰੂਪ ਹੈ, ਤੇ ਤੀਜਾ ਆ ਮੇਰਾ ਗੁਰ ਸ਼ਬਦ ਵੀ ਮੇਰਾ ਰੂਪ ਹੈ, ਬਾਣੀ ਵੀ ਮੇਰਾ ਰੂਪ ਹੈ। ਜੇ ਮੇਰੇ ਨਾਲ ਕਦੇ ਗੱਲ ਕਰਨੀ ਹੋਵੇ ਤਾਂ ਫਿਰ ਤੁਸੀਂ ਬਾਣੀ ਪੜਿਓ, ਬਾਣੀ ਸੁਣਿਓ, ਇਹ ਮੇਰੇ ਨਾਲ ਹੀ ਗੱਲਾਂ ਹੋਣਗੀਆਂ। ਪਾਤਸ਼ਾਹ ਜੀ ਹੋਰ ਕੀ ਹੁਕਮ ਹੈ? ਤਾਂ ਉਹ ਵਕਤ ਸਤਿਗੁਰੂ ਜੀ ਨੇ ਹੁਕਮ ਕੀਤਾ, ਸਿੱਖੋ ਹੁਣ ਲੱਕੜਾਂ ਦਾ ਪ੍ਰਬੰਧ ਕਰ ਲਓ। ਚੰਦਨ ਦੀ ਲੱਕੜ ਮੰਗਾਈ ਗਈ। ਸਤਿਗੁਰੂ ਜੀ ਕੌਤਕ ਵਰਤਾਉਣ ਲੱਗੇ ਨੇ। ਬਚਨ ਕੀਤਾ ਸੀ ਮੇਰੀ ਚਿਖਾ ਨਹੀਂ ਫਰੋਲਣੀ, ਮੇਰੀ ਚਿਖਾ ਨਹੀਂ ਫਰੋਲਣੀ, ਇਹ ਬਚਨ ਸੀ ਮਹਾਰਾਜ ਦਾ। ਪਰ ਸਿੱਖਾਂ ਨੇ ਭਾਵਨਾ ਵਿੱਚ ਆ ਕੇ ਚਿਖਾ ਫਰੋਲੀ ਤਾਂ ਉਹਦੇ ਵਿੱਚੋਂ ਨਿੱਕੀ ਜੀ ਸ੍ਰੀ ਸਾਹਿਬ ਨਿਕਲੀ, ਜੋ ਅੱਜ ਵੀ ਸ੍ਰੀ ਹਜ਼ੂਰ ਸਾਹਿਬ, ਉਹ ਨਿੱਕੀ ਜੀ ਸ੍ਰੀ ਸਾਹਿਬ ਦੇ ਦਰਸ਼ਨ ਕਰਾਏ ਜਾਂਦੇ ਨੇ। ਕਿਉਂ? ਗੁਰੂ ਸਮਝਾਉਣਾ ਚਾਹੁੰਦਾ ਸੀ ਕਿ ਮੈਨੂੰ ਦੇਹ ਨਾ ਸਮਝੋ, ਮੈਂ ਦੇਹ ਨਹੀਂ ਹਾਂ, ਮੈਂ ਬਾਣੀ ਦਾ ਰੂਪ ਸੀ, ਸ਼ਬਦ ਦਾ ਰੂਪ ਸੀ, ਜੋ ਪਹਿਲੇ ਜਾਮੇ ਵਿੱਚ ਕਿਹਾ ਸ਼ਬਦ ਗੁਰੂ ਸੁਰਤ ਤੁਨ ਚੇਲਾ, ਉਹੀ ਦਸਵੇਂ ਜਾਮੇ ਵਿੱਚ ਕਹਿਤਾ ਆਗਿਆ ਪਈ ਅਕਾਲ ਕੀ ਤਵੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇੱਕ ਦੋ ਵਿਦਵਾਨਾਂ ਦੇ ਬਚਨ ਕਹਿ ਕੇ ਦਾਸ ਸਮਾਪਤੀ ਕਰੇ। ਕਵੀ ਭਾਈ ਸੰਤੋਖ ਸਿੰਘ ਦੇ ਬਚਨ ਨੇ ਛਾਏ ਜਾਤੀ ਏਕਤਾ ਅਨੇਕਤਾ ਬਲਾਈ ਜਾਤੀ ਹੋਵਤੀ ਕੁਚੀਲਤਾ ਕਤੇਵਨ ਕੁਰਾਨ ਕੀ ਧਰਮਤ ਸੱਕ ਜਾਗਤੇ ਵਰਨ ਗ੍ਰਖ ਜਾਤੇ ਧਰਮਤ ਸੱਕ ਜਾਤੇ ਸਾਹਿਤ ਵਿਧਾਨ ਕੀ ਕਵੀ ਕਵੀ ਦੇਹੋਰੇ ਸੰਤੋਖ ਸਿੰਘਾ ਦੂਰ ਹੋਤੇ ਰੀਤ ਮਿਟ ਜਾਤੀ ਕਥਾ ਬੇਦਨ ਪ੍ਰਾਣ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਾਵਨ ਸੂਰ ਮੂਰਤ ਨਾ ਹੋਤੀ ਜੋ ਪੈ ਕਰਨਾ ਨਿਧਾਨ ਕੀ। ਜਿਹਦੇ ਅਰਥ ਬਣਦੇ ਨੇ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਅਵਤਾਰ ਨਾ ਲੈਂਦੇ, ਨਾ ਆਉਂਦੇ, ਤਾਂ ਹਿੰਦੁਸਤਾਨ ਦਾ ਹੁਲੀਆ ਕੀ ਹੋਣਾ ਸੀ? ਉੱਥੇ ਕੇਵਲ ਕੁਰਾਨ ਦੀ ਗੱਲ ਹੋਣੀ ਸੀ, ਹੈਦਰੀ ਝੰਡੇ ਚੁੱਲਣੇ ਸੀ, ਹਾਜ਼ਰਤ ਮੁਹੰਮਦ ਸਾਹਿਬ ਦੀ ਗੱਲ ਹੋਣੀ ਸੀ, ਕੇਵਲ ਇਸਲਾਮ ਦਾ ਬੋਲਬਾਲਾ ਹੋਣਾ ਸੀ, ਨਾ ਉੱਥੇ ਕੋਈ ਹੋਰ ਧਰਮ ਹੋਣਾ ਸੀ, ਨਾ ਉੱਥੇ ਕੋਈ ਹੋਰ ਧਾਰਮਿਕ ਗ੍ਰੰਥ ਹੋਣਾ ਸੀ, ਨਾ ਉੱਥੇ ਕੋਈ ਧਾਰਮਿਕ ਅਸਥਾਨ ਹੋਣਾ ਸੀ, ਕੇਵਲ ਤੇ ਕੇਵਲ ਇਸਲਾਮ ਦਾ ਬੋਲਬਾਲਾ ਹੋਣਾ ਸੀ। ਤੇ ਇੱਕ ਵਿਦਵਾਨ ਕਹਿੰਦਾ ਦੋ ਸੁੱਤ ਰਹੇ ਘਰ ਬਣ ਕੋ ਸੁਧਾਰੇ ਦੋ। ਇਹ ਗੁਰੂ ਦੀ ਉਪਮਾ ਦੇ ਵਚਨ ਨੇ। ਦੋ ਸੁੱਤ ਰਹੇ ਘਰ ਬਣ ਕੋ ਸੁਧਾਰੇ ਦੋ। ਇਹ ਦੁਨੀਆਂ ਤੇ ਵੱਡੇ ਵੱਡੇ ਔਲੀਏ ਪੀਰ ਪੈਗੰਬਰ ਅਵਤਾਰ ਆਏ, ਦੁੱਖ ਦਾ ਸਮਾਂ ਉਹਨਾਂ ਤੇ ਵੀ ਆਇਆ, ਪਰ ਉਹਨਾਂ ਨੇ ਦੁੱਖ ਦੇ ਸਮੇਂ ਨੂੰ ਕਿਵੇਂ ਲੰਘਾਇਆ? ਦਸ਼ਰਥ ਦੇ ਘਰ ਦੇ ਵਿੱਚ ਚਾਰ ਪੁੱਤਰ ਨੇ। ਦਸ਼ਰਥ ਤ੍ਰੇਤੇ ਦਾ ਰਾਜ ਹੈ ਤੇ ਉਹ ਵਕਤ ਭਗਵਾਨ ਰਾਮ ਚੰਦਰ ਤੇ ਲਛਮਣ ਚੱਲੇ ਨੇ, 14 ਸਾਲ ਦਾ ਬਨਵਾਸ ਸੀ ਤੇ ਉਹ ਵਕਤ 14 ਸਾਲ 14 ਕੁ ਦਿਨਾਂ ਵਰਗੇ ਸੀ, ਕਿਉਂਕਿ ਉਮਰ ਬਹੁਤ ਵੱਡੀ ਹੁੰਦੀ ਸੀ। ਦੋ ਸੁੱਤ ਰਹੇ ਘਰ ਬਣ ਕੇ ਸੁਧਾਰੇ ਦੋ। ਦੋ ਘਰ ਵਿੱਚ ਨੇ, ਦੋ ਚੱਲੇ ਨੇ ਤੇ ਪਤਾ ਹੈ ਵੀ ਇਹਨਾਂ ਨੇ ਮੁੜ ਕੇ ਆਉਣਾ ਮੇਰੇ ਕੋਲ, ਇਹ ਪਤਾ ਸੀ ਉਹਨਾਂ ਨੂੰ। ਉਹ ਕੋਈ ਸ਼ਹੀਦੀ ਪਾਉਣ ਨਹੀਂ ਸੀ ਚੱਲੇ, ਪਤਾ ਸੀ ਵੀ ਘਰ ਵਿੱਚ ਮੁੜ ਕੇ ਆਉਣਾ। ਦੋ ਸੁੱਤ ਰਹੇ ਘਰ ਬਣ ਕੋ ਸੁਧਾਰੇ ਦੋ। ਦਸ਼ਰਥ ਗਿਰ ਕਰ ਪ੍ਰਾਣਾ ਕੋ ਨਿਕਾਰਾ ਹੈ। ਤੇ ਦਸ਼ਰਥ ਮਹਿਲਾਂ ਤੇ ਚੜਿਆ, ਪੁੱਤਰ ਮੋਹ ਦੇ ਵਿੱਚ ਛਾਲ ਮਾਰ ਕੇ ਮਰ ਗਿਆ, ਉਹ ਤੋਂ ਰਿਹਾ ਨਹੀਂ ਗਿਆ। 100 ਪੁੱਤਰ ਮਰੇ। ਵਸ਼ਿਸ਼ਟ ਮੁਨ ਗਿਆਨੀ ਜੀ ਕੇ ਤਨ ਪੱਥਰ ਬਾਂਧ ਤਨ ਬਿਆਸਰੀ ਮੈਂ ਡਾਰਾ ਹੈ, ਅਸਵ ਥਾਮਾ ਹਤੋ ਦਰੋਣਾ ਪ੍ਰਾਣ ਤਿਆਗ ਦੀਏ। ਨਰ ਔਰ ਕੁੰਚਰ ਕਾ ਭੇਦ ਨਾ ਵਿਚਾਰਾ ਹੈ। ਤੇ ਜਦੋਂ ਮਹਾਭਾਰਤ ਹੋਈ ਹੈ ਨਾ, ਇੱਕ ਪਾਸੇ ਕੌਰਵ ਨੇ ਇੱਕ ਪਾਸੇ ਪਾਂਡਵ ਨੇ, ਤਾਂ ਉਹ ਵਕਤ ਦਰੋਣਾਚਾਰੀਆ ਜੋ ਇਹਨਾਂ ਦਾ ਗੁਰੂ ਸੀ, ਇਹਨਾਂ ਨੂੰ ਸ਼ਾਸਤਰ ਵਿਦਿਆ ਸਿਖਾਇਆ ਕਰਦਾ ਸੀ, ਉਹ ਖੜਾ ਹੁਣ ਕੌਰਵਾਂ ਵਾਲੇ ਪਾਸੇ। ਭਗਵਾਨ ਕ੍ਰਿਸ਼ਨ ਕਹਿਣ ਲੱਗੇ ਵੀ ਜਿੰਨੀ ਦੇਰ ਤੱਕ ਇਹ ਇਹਨਾਂ ਦੇ ਪੱਖ ਵਿੱਚ ਹੈ ਨਾ, ਆਪਾਂ ਨੂੰ ਜਿੱਤਣਾ ਬਹੁਤ ਔਖਾ ਹੈ, ਤੇ ਕਰੀਏ ਕੀ, ਹੁਣ ਹੱਲ ਲੱਭੋ। ਉਹਨਾਂ ਨੇ ਇੱਕ ਨੀਤੀ ਖੇਡੀ, ਇਹਨੂੰ ਧਾਰਮਿਕ ਨੀਤੀ ਨਹੀਂ ਕਹਿ ਸਕਦੇ, ਇਹ ਰਾਜਨੀਤੀ ਹੋ ਸਕਦੀ ਹੈ, ਇੱਕ ਨੀਤੀ ਖੇਡੀ। ਕਹਿੰਦੇ ਵੀ ਦਰੋਣਾਚਾਰੀਏ ਦਾ ਪਿਆਰ ਬਹੁਤ ਜ਼ਿਆਦਾ ਆਪਣੇ ਪੁੱਤਰ ਨਾਲ ਹੈ, ਉਹਦਾ ਨਾਮ ਸੀ ਅਸ਼ਵਥਾਮਾ। ਤੇ ਉਹ ਵਕਤ ਫੌਜ ਦੇ ਵਿੱਚ ਫੌਜੀਆਂ ਦੇ ਕੋਲ, ਸਿਪਾਹੀਆਂ ਕੋਲ ਵੀ ਇੱਕ ਹਾਥੀ ਹੈ, ਉਹਦਾ ਨਾਮ ਵੀ ਅਸ਼ਵਥਾਮਾ ਹੈ। ਤਾਂ ਕ੍ਰਿਸ਼ਨ ਕਹਿਣ ਲੱਗੇ ਵੀ ਜਿਹੜਾ ਅਸ਼ਵਥਾਮਾ ਹਾਥੀ ਹੈ ਨਾ, ਉਹਨੂੰ ਮਾਰ ਦਿਓ। ਮਾਰਤਾ। ਤਾਂ ਉਹ ਵਕਤ ਹੁਣ ਯੁਧਿਸ਼ਠਰ ਬੋਲਿਆ, ਕਹਿੰਦੇ ਅਸ਼ਵਥਾਮਾ ਹਤੋ, ਅਸ਼ਵਥਾਮਾ ਮਰ ਗਿਆ। ਜਦੋਂ ਦਰੋਣਾਚਾਰੀਆ ਨੇ ਆਹ ਗੱਲ ਸੁਣੀ ਵੀ ਅਸ਼ਵਥਾਮਾ ਮਰ ਗਿਆ, ਉਹਨੇ ਅੱਧੀ ਗੱਲ ਤਾਂ ਉੱਚੀ ਕਹਿਤੀ, ਤੇ ਜਿਹੜੀ ਅੱਧੀ ਗੱਲ ਸੀ, ਕਹਿੰਦਾ ਨਰੋ ਵਾ ਕੁੰਚਰ ਵਾ, ਪਰ ਇਹ ਨਹੀਂ ਪਤਾ ਕਿ ਬੰਦਾ ਮਰਿਆ, ਦਰੋਣਾਚਾਰੀਏ ਦਾ ਪੁੱਤ ਮਰਿਆ ਜਾਂ ਹਾਥੀ ਮਰਿਆ। ਪਰ ਅਸ਼ਵਥਾਮਾ ਮਰ ਗਿਆ, ਅਸ਼ਵਥਾਮਾ ਨਾਂ ਦਾ ਇੱਕ ਹਾਥੀ ਵੀ ਸੀ ਵਿੱਚ। ਤੇ ਜਦੋਂ ਦਰੋਣਾਚਾਰੀਏ ਨੇ ਸੁਣੀ ਗੱਲ, ਉਹਨੇ ਵੀ ਭੇਦ ਨੂੰ ਨਹੀਂ ਖੋਲਿਆ ਵੀ ਪਤਾ ਤਾਂ ਕਰ ਲਾ ਪੁੱਤ ਮੇਰਾ ਮਰਿਆ ਕਿ ਹਾਥੀ ਮਰਿਆ। ਉਸੇ ਵਕਤ ਦਰੋਣਾਚਾਰੀਆ ਵੀ ਚੱਲਦਾ ਬਣਿਆ, ਪੁੱਤਰ ਦਾ ਮੋਹ ਉਹ ਤੋਂ ਵੀ ਤਿਆਗ ਨਹੀਂ ਹੋਇਆ। ਨਰ ਵਾ ਕੁੰਚਰ ਵਾ, ਉਹਨੇ ਵੀ ਭੇਦ ਨਹੀਂ ਵਿਚਾਰਿਆ। ਐਸਾ ਕੋਈ ਨਾ ਜਨਮਿਓ ਜੱਗ ਵਿੱਚ ਖਾਲਸਾ ਜੀ। ਪਹਿਲਾਂ ਗੱਲ ਕੀਤੀ ਦਸ਼ਰਥ ਰਾਜੇ ਦੀ, ਵਸ਼ਿਸ਼ਟ ਮੁਨੀ ਦੀ, ਦਰੋਣਾਚਾਰੀਏ ਦੀ, ਜਿਹੜੇ ਆਪਣੇ ਆਪ ਵਿੱਚ ਇੱਕ ਪੁੱਜੇ ਹੋਏ ਸੀ, ਉਹਨਾਂ ਦਾ ਵੀ ਬੜਾ ਮਾਣ ਸਤਿਕਾਰ ਸੀ। ਐਸਾ ਕੋਈ ਨਾ ਜਨਮਿਓ ਜੱਗ ਵਿੱਚ ਖਾਲਸਾ ਜੀ, ਚਾਰ ਪੁੱਤਰ ਵਾਰ ਜਿਸ ਸ਼ੁਕਰ ਗੁਜ਼ਾਰਾ ਹੈ। ਉਹ ਪੁੱਤਰਾਂ ਦੀਆਂ ਸ਼ਹਾਦਤਾਂ ਤੇ ਜਕਾਰੇ ਛੱਡਦਾ, ਉਹ ਇੱਕੋ ਹੀ ਹੈ। ਬਹਿ ਪ੍ਰਗਟਿਓ ਮਰਦ ਅਗੰਬੜਾ, ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਆ ਬੇਨਤੀ ਕਰਕੇ ਸਮਾਪਤੀ ਕਰਾਂ। ਕਲਗੀਧਰ ਪਾਤਸ਼ਾਹ ਦੀ ਵਡਿਆਈ ਆਪ ਵੀ ਬਹੁਤ ਵੱਡੀ ਹੈ, ਪਰ ਜਿਹੜੇ ਗੁਰੂ ਦੇ ਲੜ ਲਾਇਆ ਨਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ, ਉਹਦੀ ਵਡਿਆਈ ਵੀ ਬਹੁਤ ਵੱਡੀ ਹੈ। ਗੁਰੂ ਨਾਨਕ ਮਹਾਰਾਜ ਦੀ ਵਡਿਆਈ ਵੀ ਬਹੁਤ ਵੱਡੀ, ਆਪਾਂ ਹਰ ਰੋਜ਼ ਹੀ ਕਹਿੰਦੇ ਹਾਂ, ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਗੁਰੂ ਵੱਡਾ, ਗੁਰੂ ਦੀ ਵਡਿਆਈ ਬਹੁਤ ਵੱਡੀ ਹੈ, ਪਰ ਸੋਚਿਓ ਵੀ ਆਪਾਂ ਕਿੱਥੇ ਖੜੇ ਹਾਂ। ਸਾਡਾ ਗੁਰੂ ਤਾਂ ਬਹੁਤ ਮਹਾਨ ਹੈ, ਸਾਡਾ ਗੁਰੂ ਤਾਂ ਬਹੁਤ ਵੱਡਾ ਹੈ, ਪਰ ਆਪਾਂ ਕਿੱਥੇ ਹਾਂ। ਸਮਾਜ ਵਿੱਚ ਨਾ ਆਪਾਂ ਕਈ ਵਾਰੀ ਵੇਖਦੇ ਹਾਂ, ਇੱਕ ਪਿਤਾ ਕਹਿੰਦਾ ਇਹਦੀ ਧੀ ਵਿਆਹੁਣ ਵਾਲੀ ਹੈ, ਉਹ ਕਹਿੰਦਾ ਵੀ ਮੇਰੀ ਧੀ ਦਾ ਰਿਸ਼ਤਾ ਫਲਾਣੇ ਪਰਿਵਾਰ ਚ ਹੋ ਗਿਆ। ਤਾਂ ਸਿਆਣੇ ਸੋਚਦੇ ਨੇ ਵੀ ਜਿਨ੍ਹਾਂ ਦੀ ਇਹ ਗੱਲ ਕਰਦੇ ਨਾ ਖਾਨਦਾਨ ਦੀ, ਪਰਿਵਾਰ ਦੀ, ਉਹ ਤਾਂ ਪਰਿਵਾਰ ਬਹੁਤ ਵੱਡਾ ਹੈ, ਉਹਨਾਂ ਦੀ ਸ਼ੋਭਾ ਤਾਂ ਬਹੁਤ ਹੈ, ਸਰਕਾਰੀ ਦਰਬਾਰੇ ਬਹੁਤ ਚੱਲਦੀ ਹੈ ਉਹਨਾਂ ਦੀ ਤਾਂ, ਪਰ ਇਹਦੀ ਔਕਾਤ ਕੀ ਹੈ? ਇਹਨੇ ਕਿਵੇਂ ਉਹਦੇ ਨਾਲ ਮੱਥਾ ਲਾ ਲਿਆ? ਇਹਦੀ ਔਕਾਤ ਕੀ? ਪਰ ਜਿਹਦੇ ਨਾਲ ਇਹ ਮੱਥਾ ਲਾਈ ਫਿਰਦਾ, ਜਿਹਦੇ ਨਾਲ ਇਹਨੇ ਨਾਤਾ ਬਣਾਇਆ, ਉਹਨਾਂ ਦੀ ਵਡਿਆਈ ਤਾਂ ਬਹੁਤ ਵੱਡੀ ਹੈ। ਕਿਤੇ ਇਹੀ ਗੱਲ ਸਾਡੇ ਨਾਲ ਤਾਂ ਨਹੀਂ ਹੋ ਰਹੀ? ਆਪਾਂ ਕਹਿ ਰਹੇ ਹਾਂ ਸਾਡਾ ਗੁਰੂ ਬਹੁਤ ਵੱਡਾ, ਗੁਰੂ ਬਹੁਤ ਮਹਾਨ ਹੈ, ਪਰ ਗੁਰਸਿੱਖੋ ਪਿਆਰਿਓ, ਆਪਣਾ ਇੱਕ ਪਰਿਵਾਰ ਹੈ ਗੁਰਸਿੱਖੀ ਵਾਲਾ, ਆਪਾਂ ਵੀ ਅੱਜ ਸੋਚੀਏ ਕਿ ਆਪਾਂ ਕਿੱਥੇ ਖੜੇ ਹਾਂ। ਗੁਰੂ ਨੇ ਕਾਰਨਾਮੇ ਕੀਤੇ ਕਿਹਦੇ ਲਈ? ਸਾਡੇ ਲਈ। ਉਹਨੇ ਵਚਨ ਕੀਤਾ ਸੀ, ਪੰਥ ਵਸੇ ਮੈਂ ਉਜੜਾ, ਮਨ ਚਾਉ ਘਨੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ। ਉਹਨੇ ਆਪਣੇ ਚਾਰ ਪੁੱਤਰ ਆਪਣੀ ਗੋਦ ਵਿੱਚੋਂ ਕੱਢ ਕੇ ਸਾਨੂੰ ਆਪਣੀ ਗੋਦ ਵਿੱਚ ਥਾਂ ਦਿੱਤਾ। ਕਿਹਾ ਸੀ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ।